ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਗੁਰਪ੍ਰਸਾਦ। ਗੁਰਪ੍ਰਸਾਦ ਤੋਂ ਕੀ ਭਾਵ ਹੈ, ਕਿਵੇਂ ਅਸੀਂ ਇਸ ਤੋਂ ਵਾਂਝੇ ਰਹਿੰਦੇ ਹਾਂ ਅਤੇ ਕਿਵੇਂ ਗੁਰਪ੍ਰਸਾਦ ਦੇ ਪਾਤਰ ਬਣਿਆ ਜਾ ਸਕਦਾ ਹੈ। ਗੁਰਮੁਖ ਪਿਆਰਿਆਂ ਨੇ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸੰਸਾਰ ਵਿੱਚ ਪਰਮੇਸ਼ਰ ਬਾਬਤ ਭਿੰਨ ਭਿੰਨ ਖਿਆਲ, ਕਲਪਨਾਵਾਂ, ਨਿਸ਼ਚੇ ਅਤੇ ਸਰੂਪ ਮੰਨੇ ਗਏ ਹਨ। ਆਪੋ ਆਪਣੇ ਮਨੋਕਿਲ ਕਲਪਿਤ ਸਰੂਪ ਨੂੰ ਰਿਝਾਉਣ ਵਾਸਤੇ ਅਸੀਂ ਵੱਖਰੇ ਵੱਖਰੇ ਕਰਮ ਕਾਂਡ, ਪੂਜਾ ਪਾਠ ਅਤੇ ਕੁਰਬਾਨੀਆਂ ਕਰਦੇ ਹਾਂ। ਕਈ ਥਾਈਂ ਪਸ਼ੂਆਂ ਦੀ ਕੁਰਬਾਨੀ, ਇਨਸਾਨਾਂ ਦੀ ਕੁਰਬਾਨੀ ਵੀ ਪ੍ਰਚਲਿਤ ਹੈ। ਇਹਦੇ ਤੋਂ ਇਲਾਵਾ ਬੜੀ ਦੁਖਦਾਈ ਗੱਲ ਹੈ ਕਿ ਧਰਮ ਦੇ ਨਾਮ 'ਤੇ ਭਿਆਨਕ ਲੜਾਈਆਂ ਝਗੜੇ ਹੁੰਦੇ ਹਨ, ਜਿਨ੍ਹਾਂ ਵਿੱਚ ਅਤਿਅੰਤ ਹਿਰਦੇ ਵੇਦਕ ਅਸਹਿ ਅਤੇ ਅਕਹਿ ਜ਼ੁਲਮ ਕੀਤੇ ਜਾਂਦੇ ਹਨ। ਇਹ ਸਾਰੇ ਕਰਮ ਕਾਂਡ, ਹਿਰਦੇ ਵੇਦਕ ਕੁਰਬਾਨੀਆਂ ਅਤੇ ਘਿਰਣਾ ਯੋਗ ਜ਼ੁਲਮ ਇਹ ਕਿਉਂ ਕੀਤੇ ਜਾਂਦੇ ਹਨ? ਆਪਣੇ ਇਸ਼ਟ ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਵਾਸਤੇ। ਇਸ ਦਾ ਮਕਸਦ ਆਮ ਤੌਰ 'ਤੇ ਕੀ ਹੁੰਦਾ ਹੈ? ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਆਪਣੀਆਂ ਨਿੱਜੀ ਗਰਜ਼ਾਂ ਦੀ ਪੂਰਤੀ ਲਈ, ਵੈਰ ਜਾਂ ਬਦਲਾ ਲੈਣ ਲਈ, ਜਾਂ ਫਿਰ ਆਪਣੀ ਮੁਕਤੀ ਅਤੇ ਕਲਿਆਣ ਲਈ। ਪਰਮੇਸ਼ਰ ਨੂੰ ਖੁਸ਼ ਕਰਕੇ, ਰਿਝਾ ਕੇ, ਉਹਦੇ ਤੋਂ ਮਿਹਰ ਜਾਂ ਬਖਸ਼ਿਸ਼ ਦੀ ਲਾਲਸਾ ਲਈ ਕੀਤੇ ਇਹ ਸਾਰੇ ਹੀ ਕਰਮ ਕਾਂਡ, ਕੁਰਬਾਨੀਆਂ ਅਤੇ ਜ਼ੁਲਮ ਇਹ ਗੁਰਬਾਣੀ ਵਿੱਚ ਵਿਵਰਜਿਤ ਹਨ। ਇਹਨਾਂ ਦੀ ਨਿਖੇਧੀ ਕੀਤੀ ਗਈ ਹੈ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ, ਇਸ ਲੇਖ ਦੁਆਰਾ ਗੁਰਮੁਖ ਪਿਆਰਿਆਂ ਨੇ ਰੋਸ਼ਨੀ ਪਾਈ ਹੈ। ਗੁਰਪ੍ਰਸਾਦ ਦੇ ਅੱਖਰੀ ਅਰਥ ਹਨ ਗੁਰੂ ਦੀ ਬਖਸ਼ਿਸ਼ ਦੁਆਰਾ। ਗੁਰਬਾਣੀ ਦੇ ਆਦਿ ਵਿੱਚ ਹੀ ਅਸੀਂ ਪੜ੍ਹਦੇ ਹਾਂ ਪਰਮੇਸ਼ਰ ਦੇ ਮੰਗਲਾ ਚਰਨ ਵਿੱਚ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ, ਅਤੇ ਇਸ ਤੋਂ ਮਗਰੋਂ ਗੁਰਪ੍ਰਸਾਦ ਦਰਜ ਹੈ। ਇਹਦਾ ਮਤਲਬ ਇਹ ਹੈ ਕਿ ਇਹ ਜੋ ਇਲਾਹੀ ਬਾਣੀ ਰਚੀ ਜਾ ਰਹੀ ਹੈ ਇਹ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਨਤੀਜਾ ਹੈ। ਇਸੇ ਕਰਕੇ ਇਸ ਨੂੰ ਧੁਰ ਕੀ ਬਾਣੀ ਕਿਹਾ ਜਾਂਦਾ ਹੈ ਅਤੇ ਬਾਣੀ ਵਿੱਚ ਬੇਅੰਤ ਵਾਰੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਵਰਤਿਆ ਗਿਆ ਹੈ ਤਾਂ ਕਿ ਸਾਨੂੰ ਮੁੜ ਮੁੜ ਯਾਦ ਆਵੇ ਕਿ ਇਹ ਬਾਣੀ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਦਾਤ ਹੈ, ਜੋ ਕਿ ਸਾਡੇ ਜੀਵਾਂ 'ਤੇ ਅਕਾਲ ਪੁਰਖ ਨੇ ਤਰੁੱਠ ਕੇ ਸਾਡੇ ਕਲਿਆਣ ਹਿੱਤ ਰਚੀ ਹੈ, ਤਾਂ ਜੋ ਅਸੀਂ ਗੁਰਬਾਣੀ ਦੀ ਆਤਮਿਕ ਰੋਸ਼ਨੀ ਵਿੱਚ ਆਤਮਿਕ ਗਿਆਨ ਅਤੇ ਇਲਾਹੀ ਉਪਦੇਸ਼ਾਂ ਦੁਆਰਾ ਆਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਇਸ ਸੰਸਾਰ ਯਾਤਰਾ ਨੂੰ ਸਫਲ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਇਹਦੇ ਤੋਂ ਇਲਾਵਾ ਗੁਰਬਾਣੀ ਵਿੱਚ ਅਨੇਕਾਂ ਵਾਰੀ ਗੁਰਪ੍ਰਸਾਦ ਵਰਤਿਆ ਗਿਆ ਹੈ ਜੋ ਕਿ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਹੀ ਪ੍ਰਤੀਕ ਹੈ। ਬਖਸ਼ਿਸ਼ ਦੀ ਦਾਤ ਕਿਹੜੀ ਹੁੰਦੀ ਹੈ? ਜਿਸ ਲਈ ਅਸੀਂ ਕੋਈ ਕਾਲਣਾ ਨਾ ਕੀਤੀ ਹੋਵੇ, ਜਿਸ 'ਤੇ ਸਾਡਾ ਕਿਸੇ ਕਿਸਮ ਦਾ ਹੱਕ ਨਾ ਹੋਵੇ, ਸਗੋਂ ਨਿਰੋਲ ਦਾਤੇ ਦੀ ਮਿਹਰ ਅਤੇ ਉਹਦੇ ਪਿਆਰ ਦੀ ਦੇਣ ਹੋਵੇ। ਪਰਮੇਸ਼ਰ ਨੂੰ ਗੁਰਬਾਣੀ ਵਿੱਚ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਆ, ਮਾਤਾ, ਪਿਤਾ, ਬੰਧਪ ਆਦਿ ਅਨੇਕਾਂ ਰੰਗਾਂ ਵਿੱਚ ਦੇਖਿਆ ਅਤੇ ਬਿਆਨਿਆ ਗਿਆ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਮਾਤ ਪਿਤਾ ਬੰਧਪ ਤੂੰ ਹੈ, ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ। ਇਹਨਾਂ ਸਾਰੀਆਂ ਭਾਵਨਾਵਾਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਝਲਕ ਮੌਜੂਦ ਹੈ। ਇਸੇ ਇਲਾਹੀ ਪ੍ਰੇਮ ਭਾਵਨਾ ਦੇ ਮੁਜੱਸਮ ਨੂੰ ਹੀ ਪਰਮੇਸ਼ਰ ਕਿਹਾ ਗਿਆ ਹੈ। ਅਸਲ ਵਿੱਚ ਪਰਮੇਸ਼ਰ ਆਪ ਪ੍ਰੇਮ ਸਰੂਪ ਹੈ, ਗੋਡ ਇਜ਼ ਲਵ। ਇਸੇ ਕਰਕੇ ਪਰਮੇਸ਼ਰ ਨੂੰ ਪ੍ਰਿਯ ਪ੍ਰੀਤਮ ਅਤੇ ਪ੍ਰੇਮ ਪੁਰਖ ਕਿਹਾ ਗਿਆ ਹੈ। ਸਾਡੀ ਦਿਸਣ ਹਰ ਦੁਨੀਆਂ ਵਿੱਚ ਇਸ ਇਲਾਹੀ ਪਿਰਮ ਰਸ ਦੇ ਪ੍ਰਤੀਬਿੰਬ ਦਾ ਪ੍ਰਗਟਾਵਾ ਮਾਂ ਦੇ ਹਿਰਦੇ ਵਿੱਚ ਪ੍ਰਵਿਰਤ ਹੋ ਰਿਹਾ ਹੈ। ਜੇਕਰ ਉਦਾਹਰਣ ਦੇਣੀ ਹੋਵੇ ਤਾਂ ਅਸੀਂ ਮਾਂ ਦੇ ਪਿਆਰ ਦੀ ਦੇ ਸਕਦੇ ਹਾਂ। ਇਸ ਲਈ ਇਲਾਹੀ ਪਿਆਰ ਦੇ ਦਰਸਾਉਣ ਲਈ ਮਾਂ ਪਿਆਰ ਦਾ ਉਦਾਹਰਣ ਠੀਕ ਢੁਕਦਾ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਅਤਿਅੰਤ ਪਿਆਰ ਭਰਿਆ ਹੋਇਆ ਹੈ। ਮਾਂ ਹਮੇਸ਼ਾ ਆਪਣੇ ਬੱਚੇ ਦੇ ਔਗਣ ਨਾ ਚਿਤਾਰਦੀ, ਉਹਦੇ ਪਿਆਰ ਰੰਗਣ ਵਿੱਚ ਸਦਾ ਰੰਗੀ ਰਹਿੰਦੀ ਹੈ ਅਤੇ ਉਸ ਲਈ ਹਰ ਕਿਸਮ ਦੀ ਕੁਰਬਾਨੀ ਕਰਦੀ ਹੈ, ਆਪਣਾ ਆਪਾ ਵਾਰਦੀ ਹੈ। ਉਹਦੀ ਸਦਾ ਸ਼ੁਭ ਚਿੰਤਕ ਹੋਣ ਕਰਕੇ ਉਹ ਉਸਦਾ ਭਲਾ ਸੋਚਦੀ, ਲੋਚਦੀ ਅਤੇ ਕਮਾਉਂਦੀ ਹੈ। ਜੇ ਬੱਚਾ ਭੁੱਲ ਵੀ ਕਰਦਾ ਹੈ ਉਹਨੂੰ ਸੋਧਣ ਲਈ ਝਾੜ ਝੰਬ ਵੀ ਲੈਂਦੀ ਹੈ, ਫਿਰ ਵੀ ਮਾਂ ਦੇ ਹਿਰਦੇ ਦੀ ਡੂੰਘੀ ਤਹਿ ਵਿੱਚ ਬੱਚੇ ਲਈ ਮਾਂ ਪਿਆਰ ਦੀ ਭਾਵਨਾ ਅਤੇ ਸ਼ੁਭ ਇੱਛਾਵਾਂ ਉਸੇ ਤਰ੍ਹਾਂ ਸਦੀਵੀ ਓਤ ਪੋਤ ਹੋ ਕੇ ਉਮਕਦੀਆਂ ਰਹਿੰਦੀਆਂ ਹਨ, ਕਿਉਂਕਿ ਬੱਚਾ ਉਸਦੀ ਅੰਸ਼ ਹੈ। ਸੋ ਸਦ ਬਖਸ਼ਿੰਦ ਸਦਾ ਮਿਹਰਬਾਨਾ ਅਤੇ ਔਗਣ ਕੋ ਨਾ ਚਿਤਾਰਦਾ ਵਾਲੇ ਇਲਾਹੀ ਗੁਣਾਂ ਨੂੰ ਮਾਂ ਆਪਣੇ ਬੱਚੇ ਲਈ ਪ੍ਰਗਟਾਉਂਦੀ ਹੈ, ਕਮਾਉਂਦੀ ਹੈ, ਜਿਸ ਤੋਂ ਸਾਨੂੰ ਇਹਨਾਂ ਰੱਬੀ ਗੁਣਾਂ ਦੀ ਪਹਿਚਾਣ ਹੁੰਦੀ ਹੈ, ਇਹਦੇ 'ਤੇ ਵਿਸ਼ਵਾਸ ਆਉਂਦਾ ਹੈ। ਇਹ ਇਲਾਹੀ ਗੁਣ ਪਿਆਰ, ਬਖਸ਼ਿਸ਼, ਔਗਣ ਕੋ ਨਾ ਚਿਤਾਰਨਾ, ਆਪਾ ਵਾਰਨਾ, ਇਹ ਪਰਮੇਸ਼ਰ ਦੇ ਮਾਂ ਦੇ ਹਿਰਦੇ ਵਿੱਚ ਅਤ ਡੂੰਘੇ ਅਤੇ ਬੋਲਤਾ ਵਿੱਚ ਇਸੇ ਲਈ ਪ੍ਰਵੇਸ਼ ਕੀਤੇ ਹਨ ਤਾਂ ਕਿ ਮਾਂ ਆਪਣੇ ਬੱਚਿਆਂ ਨੂੰ ਬਾਵਜੂਦ ਉਹਨਾਂ ਦੀਆਂ ਅਣਗਹਿਲੀਆਂ, ਉਣਤਾਈਆਂ, ਗਲਤੀਆਂ ਅਤੇ ਸ਼ਰਾਰਤਾਂ ਦੇ ਖਿੜੇ ਮੱਥੇ ਪਿਆਰ ਨਾਲ ਪਾਲ ਸਕੇ, ਤਾਂ ਕਿ ਉਹ ਜੀਵਨ ਦੇ ਬਿਖੜੇ ਖੇਤਰ ਵਿੱਚ ਵਿਚਰਨ ਅਤੇ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਇਹਦੇ ਤੋਂ ਇਲਾਵਾ ਜਦੋਂ ਕਦੇ ਬੱਚਾ ਮਾਂ ਵੱਲ ਤੱਕਦਾ ਹੈ ਜਾਂ ਪਿਆਰ ਦੀ ਕੋਈ ਨਿੱਕੀ ਜਿਹੀ ਸੇਵਾ ਜਾਂ ਕਿਸੇ ਕਿਸਮ ਦਾ ਪ੍ਰਗਟਾਵਾ ਕਰਦਾ ਹੈ ਤਾਂ ਮਾਂ ਦਾ ਸਹਿਜ ਪਿਆਰ ਉੱਛਲ ਪੈਂਦਾ ਹੈ। ਉਹ ਬੱਚੇ ਨੂੰ ਚੁੰਮ ਚੱਟ ਕੇ, ਲਾਡ ਲਡਾ ਕੇ ਆਪਣੇ ਨਿੱਘੇ ਪਿਆਰ ਨਾਲ ਸਰਸ਼ਾਰ ਕਰ ਦਿੰਦੀ ਹੈ। ਮਾਂ ਦੇ ਹਿਰਦੇ ਵਿੱਚੋਂ ਬੇਅੰਤ ਸ਼ੁਭ ਇੱਛਾਵਾਂ ਅਤੇ ਅਸੀਸਾਂ ਆਪਣੇ ਆਪ ਫੁੱਟ ਕੇ ਨਿਕਲਦੀਆਂ ਹਨ। ਮਾਂ ਦੇ ਇਹੋ ਜਿਹੇ ਅਨੋਖੇ ਅਤੇ ਸੂਖਮ ਪਿਆਰ ਨੂੰ ਨਦਰ ਨਿਹਾਲ ਕਿਹਾ ਗਿਆ ਹੈ। ਇਹ ਦੁਨਿਆਵੀ ਮਾਂ ਪਿਆਰ ਜੋ ਕਿ ਮਨੁੱਖਾਂ ਤੋਂ ਇਲਾਵਾ ਜਾਨਵਰਾਂ ਪਰਿੰਦਿਆਂ ਵਿੱਚ ਵੀ ਦੇਖਿਆ ਜਾਂਦਾ ਹੈ, ਇਹ ਸਿਰਫ ਆਪਣੇ ਜਾਏ ਬੱਚੇ ਲਈ ਹੁੰਦਾ ਹੈ ਅਤੇ ਇਹਦੇ ਵਿੱਚ ਮੈਂ ਮੇਰੀ ਦੇ ਤ੍ਰੈ ਗੁਣਾਂ ਦੀ ਰੰਗਤ ਹੁੰਦੀ ਹੈ। ਇਸ ਲਈ ਇਹ ਮਾਂ ਪਿਆਰ ਅਧੂਰਾ ਅਤੇ ਸੀਮਿਤ ਹੈ, ਇਹ ਨਿਰਮਲ ਇਲਾਹੀ ਪਿਆਰ ਨਹੀਂ ਕਹਾ ਸਕਦਾ। ਸੋ ਇਸ ਕਿਸਮ ਦੇ ਦੁਨਿਆਵੀ ਪਿਆਰ ਨੂੰ ਗੁਰਬਾਣੀ ਵਿੱਚ ਮੋਹ ਕਿਹਾ ਗਿਆ ਹੈ। ਇਹਦੇ ਬੰਧਨਾਂ ਵਿੱਚ ਫਸਣ ਤੋਂ ਸਾਨੂੰ ਤਾੜਨਾ ਕੀਤੀ ਗਈ ਹੈ, ਫਿਰ ਵੀ ਕਾਇਦਾਤ ਵਿੱਚ ਇਹ ਮਾਂ ਪਿਆਰ ਸੂਖਮ ਅਤੇ ਨਿਰਮਲ ਇਲਾਹੀ ਪਿਆਰ ਦਾ ਢੁਕਵਾਂ ਪ੍ਰਤੀਕ ਹੈ। ਮਾਂ ਪਿਆਰ ਦੀ ਇਹ ਉਦਾਹਰਣ ਕੇਵਲ ਸਾਡੀ ਮੋਟੀ ਠੁੱਲੀ ਬੁੱਧੀ ਦੇ ਸਮਝ ਕਰਕੇ ਦਿੱਤੀ ਗਈ ਹੈ, ਪਰ ਇਹ ਮੋਹ ਪਿਆਰ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਦਾ ਵਿਸ਼ਾ ਹੋਣ ਕਰਕੇ ਅਧੂਰਾ ਅਤੇ ਸੀਮਿਤ ਹੈ। ਹੁਣ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਪਰਮੇਸ਼ਰ ਰੂਪੀ ਮਾਂ ਜਾਂ ਇਲਾਹੀ ਮਾਤਾ ਦੇ ਨਿਰਮਲ ਪੂਰਨ ਅਥਾਹ ਪਿਆਰ ਦੀ ਬਾਬਤ ਵਿਚਾਰ ਕਰਦੇ ਹਾਂ। ਪਰਮੇਸ਼ਰ ਨੂੰ ਬਾਣੀ ਵਿੱਚ ਅਨੇਕਾਂ ਰੰਗਾਂ ਜਾਂ ਭਾਵਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ, ਮਾਤਾ, ਪਿਤਾ, ਪ੍ਰਿਯ, ਪ੍ਰੇਮ ਪੁਰਖ। ਇੱਥੇ ਅਸੀਂ ਉਹਦੀ ਮਾਤਾ ਭਾਵਨਾ ਦੀ ਬਾਬਤ ਵਿਚਾਰ ਕਰ ਰਹੇ ਹਾਂ। ਕਹਿੰਦੇ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਵਿੱਚ ਮਾਂ ਆਪਣੀ ਕੁੱਖੋਂ ਬੱਚੇ ਨੂੰ ਜਨਮ ਦਿੰਦੀ ਹੈ, ਤਾਂ ਹੀ ਉਹਦਾ ਆਪਣੇ ਬੱਚੇ ਨਾਲ ਇੰਨਾ ਡੂੰਘਾ ਅਤੇ ਤੀਬਰ ਪਿਆਰ ਹੁੰਦਾ ਹੈ। ਇਹ ਦੁਨਿਆਵੀ ਮਾਂ ਪਿਆਰ ਵੀ ਉਸ ਇਲਾਹੀ ਮਾਂ ਪਿਆਰ ਦਾ ਇੱਕ ਧੁੰਦਲਾ ਜਿਹਾ ਪ੍ਰਤੀਬਿੰਬ ਹੈ। ਪਰਮੇਸ਼ਰ ਨੇ ਵੀ ਆਪਣੀ ਮੌਜ ਵਿੱਚ ਆਪਣੀ ਇਲਾਹੀ ਸ਼ਕਤੀ ਕਵਾਓ ਦੁਆਰਾ ਇਹ ਇਲਾਹੀ ਖੇਲ ਤਮਾਸ਼ਾ ਰਚਨ ਲਈ ਦੇਖਣ ਕੋ ਪਰਪੰਚ ਕੀਆ ਅਨੁਸਾਰ ਇਹ ਸਾਰੀ ਬੇਅੰਤ ਮਾਇਕੀ ਕਾਇਨਾਤ ਰਚ ਦਿੱਤੀ। ਫਿਰ ਉਹਦੇ ਵਿੱਚ ਆਪਣੀ ਜੋਤ ਰੱਖ ਕੇ ਕੁਦਰਤ ਦੁਆਰਾ ਉਹਨੂੰ ਉਪਜਾਉਣ, ਸਾਂਭਣ ਤੇ ਚਲਾਉਣ ਲਈ ਤ੍ਰੈਗੁਣੀ ਦੀ ਮਾਇਆ ਵੀ ਰਚ ਦਿੱਤੀ, ਜੋ ਕਿ ਉਹਦੇ ਇਲਾਹੀ ਕਾਨੂੰਨ ਅਰਥਾਤ ਰਜ਼ਾ ਜਾਂ ਹੁਕਮ ਵਿੱਚ ਸਹਿਜੇ ਚੱਲ ਰਹੀ ਹੈ। ਜੇਕਰ ਇਸ ਮਰਦੀ ਦੁਨੀਆਂ ਵਿੱਚ ਅਕਾਲ ਪੁਰਖ ਦੀ ਜੋਤ ਨਾ ਹੁੰਦੀ ਤੇ ਕਾਇਨਾਤ ਨੂੰ ਸਾਂਭਣ ਤੇ ਚਲਾਉਣ ਲਈ ਉਹਦਾ ਇਲਾਹੀ ਹੁਕਮ ਨਾ ਹੁੰਦਾ ਤਾਂ ਇਹ ਮਾਦੀ ਜੀਵ ਦੁਨੀਆਂ ਆਪ ਮੁਹਾਰੇ ਆਪਸ ਵਿੱਚ ਟਕਰਾ ਟਕਰਾ ਕੇ ਤਬਾਹ ਹੋ ਜਾਂਦੀ। ਪਰ ਕੁਦਰਤ ਦੀ ਹਰ ਸ਼ੈ ਕਿਸੇ ਅਟਲ, ਅਪੁੱਲ ਅਤੇ ਪੂਰਨ ਹੁਕਮ ਦੀ ਤਾਰ ਵਿੱਚ ਪਰੋਤੀ ਹੋਈ ਸਹਿਜੇ ਹੀ ਆਪੋ ਆਪਣਾ ਫਰਜ਼ ਅਦਾ ਕਰ ਰਹੀ ਹੈ। ਇਸ ਤਰ੍ਹਾਂ ਜੁਗਾਂ ਜੁਗਾਂਤਰਾਂ ਤੋਂ ਇਲਾਹੀ ਹੁਕਮ ਵਿੱਚ ਇਹ ਕਾਇਨਾਤ ਚੱਲਦੀ ਆਈ ਹੈ, ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਜਿਵੇਂ ਸੂਰਜ ਤੋਂ ਧੁੱਪ ਉਪਜਦੀ ਹੈ ਤੇ ਧੁੱਪ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਗਰਮੀ, ਰੋਸ਼ਨੀ, ਸ਼ਕਤੀ, ਜੀਵਨ ਸਤਾ ਆਦਿ ਹੁੰਦੇ ਹਨ, ਪਰ ਇਹਨਾਂ ਵਿੱਚੋਂ ਗਰਮੀ ਇੱਕ ਵਿਸ਼ੇਸ਼ ਗੁਣ ਹੈ ਜਿਹਦੇ ਤੋਂ ਬਾਕੀ ਸਾਰੇ ਗੁਣ ਆਪਣੀ ਜੀਵਨ ਰੋ ਲੈਂਦੇ ਹਨ। ਸੂਰਜ ਵਿੱਚ ਗਰਮੀ ਦਾ ਮੁੱਖ ਕਾਰਨ ਸਤਾ ਹੈ ਜਿਸ ਤੋਂ ਬਾਕੀ ਸਾਰੇ ਗੁਣ ਤਾਨ ਜਾਂ ਜੀਵਨ ਲੈਂਦੇ ਹਨ। ਇਸੇ ਤਰ੍ਹਾਂ ਦੁਨਿਆਵੀ ਮਾਂ ਪਿਆਰ ਜਾਂ ਮੋਹ ਵਿੱਚੋਂ ਬੱਚੇ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਲਈ ਉੱਦਮ, ਕੁਰਬਾਨੀ, ਆਪਾ ਵਾਰਨਾ, ਮਿਹਰ, ਬਖਸ਼ਿਸ਼, ਸਹਿਨਸ਼ੀਲਤਾ, ਬੱਚੇ ਦੇ ਪਾਲਣ ਪੋਸਣ ਲਈ ਸੁੱਖ ਆਰਾਮ, ਉਹਦੀ ਭਲਾਈ, ਉਹਦੀ ਪ੍ਰਫੁੱਲਤਾ ਲਈ ਸ਼ੁਭ ਇੱਛਾਵਾਂ ਤੇ ਅਸੀਸਾਂ ਇਹ ਮਾਂ ਦੇ ਮਨ ਚ ਤੰਤਸ਼ ਕਰਨ ਵਿੱਚ ਤਸ ਵਸ ਰਸ ਕੇ ਸਹਿਜ ਸੁਭਾਏ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ। ਇਹਦੇ ਤੋਂ ਜ਼ਾਹਰ ਹੈ ਕਿ ਮਾਂ ਪਿਆਰ ਦੀ ਭਾਵਨਾ ਵਿੱਚੋਂ ਹੀ ਬੱਚੇ ਦੀ ਭਲਾਈ ਲਈ ਸਾਰੇ ਗੁਣ ਤੇ ਖਿਆਲ ਉਪਜਦੇ ਹਨ। ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਬੱਚੇ ਤੇ ਉਹਨਾਂ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਉਹਦੀਆਂ ਰੀਝਾਂ, ਉਹਦੇ ਪਿਆਰ ਭਾਵਨਾ ਦੇ ਪਰਾਇਣ ਰਵੇ, ਸੁਰ ਰਵੇ, ਇਨਟਿਊਨ ਰਵੇ। ਜਦੋਂ ਬੱਚਾ ਸਿਆਣਾ, ਆਪ ਖੁਦਰਾ ਤੇ ਮਾਂ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨਮਰਜ਼ੀ ਕਰਨ ਲੱਗੇ, ਮਾਂ ਪਿਆਰ ਦੇ ਨਿੱਘ ਅਤੇ ਉਹਦੀਆਂ ਸ਼ੁਭ ਇੱਛਾਵਾਂ ਤੋਂ ਵਾਂਝਾ ਹੋ ਜਾਂਦਾ ਹੈ, ਆਪਣੇ ਕਰਮਾਂ ਦਾ ਨਤੀਜਾ ਭੋਗਦਾ, ਠੋਕਰਾਂ ਖਾਂਦਾ ਹੈ। ਇਹਦੇ ਲਈ ਉਹ ਖੁਦ ਜ਼ਿੰਮੇਵਾਰ ਹੁੰਦਾ ਹੈ। ਇਹਦਾ ਮਤਲਬ ਹੈ ਕਿ ਜੇਕਰ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਾਸੇ ਹੁੰਦਾ ਹੈ ਤਾਂ ਉਹ ਆਪਣੀਆਂ ਕਰਨੀਆਂ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ ਤੇ ਜਦੋਂ ਵੀ ਬੱਚਾ ਆਪਣੀ ਮਾਂ ਦੀ ਸਿਆਣਪ ਤੇ ਆਪ ਹੁਦਰੇਪਨ ਤੋਂ ਦੁਖੀ ਹੋ ਕੇ ਮਾਂ ਦੇ ਕੋਲ ਵਾਪਸ ਆਉਂਦਾ ਹੈ, ਮਾਂ ਫਿਰ ਉਹਨੂੰ ਗਲ ਨਾਲ ਲਾਉਂਦੀ ਹੈ, ਆਪਣਾ ਨਿੱਘਾ ਪਿਆਰ ਤੇ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤ ਕਰੋਪ ਕਰੇ ਕਰਤਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਇਹ ਉਸੇ ਤਰ੍ਹਾਂ ਹੈ ਜਿਵੇਂ ਕਿ ਅਸੀਂ ਵੀ ਮੈਂ ਮੇਰੀ ਵਿੱਚ ਆ ਕੇ ਜੋ ਕਿ ਅਸੀਂ ਅਕਾਲ ਪੁਰਖ ਦੀ ਅੰਸ਼ ਹਾਂ, ਫਿਰ ਵੀ ਦੂਜੇ ਭਾਵ ਵਿੱਚ ਆ ਕੇ ਮਾਇਆ ਦੀ ਲਪੇਟ ਵਿੱਚ ਆ ਕੇ ਜਾਂ ਪੰਜਾਂ ਕਾਮ ਆਦਿਕਾਂ ਦੇ ਵੱਸ ਪੈ ਕੇ ਅਣਗਹਿਲੀ ਕਰਦੇ ਹਾਂ, ਉਹਦੇ ਪਿਆਰ ਤੋਂ ਮੂੰਹ ਮੋੜ ਲੈਂਦੇ ਹਾਂ ਤਾਂ ਉਸ ਸਦ ਬਖਸ਼ਿੰਦੇ ਲਾਹੀ ਮਾਤਾ ਦੇ ਪ੍ਰਸਾਦ ਤੋਂ ਅਸੀਂ ਸੱਖਣੇ ਰਹਿ ਜਾਂਦੇ ਹਾਂ। ਪਰ ਜਦੋਂ ਵੀ ਸਾਡੀ ਆਤਮਾ ਸਤਸੰਗ ਦੁਆਰਾ ਕਿਸੇ ਤਰ੍ਹਾਂ ਜਾਗ ਪਵੇ ਠਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਜਾਂ ਪਰਮਾਤਮਾ ਦੀ, ਆਪਣੀ ਇਲਾਹੀ ਮਾਤਾ ਦੀ ਅਸੀਂ ਸ਼ਰਨ ਆਈਏ ਤਾਂ ਉਹ ਆਪਣੇ ਬਿਰਦ ਨੂੰ ਪਾਲਦੀ ਹੋਈ ਇਲਾਹੀ ਮਾਤਾ ਫਿਰ ਸਾਡੇ ਤੇ ਮਿਹਰਬਾਨ ਹੁੰਦੀ ਹੈ, ਫਿਰ ਸਾਨੂੰ ਸਭ ਰੰਗ ਰਸ ਰੂਪ ਮਾਣ ਸਕਣ ਦੀ ਬਖਸ਼ਿਸ਼ ਕਰਦੀ ਹੈ। ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ। ਜੋ ਤੇਰੀ ਸਰਣਾਈ ਹਰ ਜਿਓ, ਤਿਨ ਕੀ ਕਰੇ ਪ੍ਰਿਤਪਾਲ। ਕਾਦਰ ਨੇ ਆਪਣੇ ਕਵਾਓ ਨਾਲ ਇਹ ਜਲ ਥਲ ਹਵਾ ਆਕਾਸ਼ ਪਤਾਲ ਬਨਸਪਤੀ ਪਸ਼ੂ ਪੰਛੀ ਕੀਟ ਪਤੰਗਿਆਂ ਦੇ ਰੂਪ ਵਿੱਚ ਅਨੇਕ ਭਾਂਤ ਦੀ ਕੁਦਰਤ ਰਚੀ ਨਹੀਂ, ਸਗੋਂ ਇਹਨੂੰ ਭਾਂਤ ਭਾਂਤ ਦੇ ਅਨੇਕ ਰੰਗਾਂ ਖੁਸ਼ਬੂਆਂ ਸਵਾਦਾਂ ਸੂਰਤਾਂ ਤੇ ਆਕਾਰ ਵਿੱਚ ਰਜ ਰਜ ਕੇ ਸ਼ਿੰਗਾਰਿਆ। ਕੀ ਇਹ ਸਭ ਕਰਤੇ ਦਾ ਪ੍ਰਸਾਦ ਨਹੀਂ? ਜਿਵੇਂ ਅਨੇਕਾਂ ਪ੍ਰਕਾਰ ਦੇ ਬੇਹੱਦ ਖੂਬਸੂਰਤ ਫੁੱਲਾਂ ਵਿੱਚੋਂ ਜੇਕਰ ਅਸੀਂ ਕਿਸੇ ਵੀ ਫੁੱਲ ਦੀ ਖੂਬਸੂਰਤੀ ਦਾ, ਉਹਦੇ ਰੰਗਾਂ ਦਾ, ਉਹਦੀ ਖੁਸ਼ਬੂ ਦਾ, ਉਹਦੇ ਉੱਤੇ ਝੂਮ ਝੂਮ ਕੇ ਬੋਰੇ ਹੁੰਦੇ ਭੌਰੇ ਦਾ ਦ੍ਰਿਸ਼, ਸ਼ਹਿਦ ਦੀ ਮੱਖੀ ਵਾਂਗ ਉਹਦੇ ਰਸ ਨੂੰ ਨਹੀਂ ਮਾਣਦੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹ ਗੁਰਪ੍ਰਸਾਦ ਨਹੀਂ, ਸਗੋਂ ਸਾਡੀ ਆਪਣੀ ਸਿਆਣਪ ਅਤੇ ਮਹਿਲ ਕਰਕੇ ਅਸੀਂ ਇਹਨਾਂ ਦਾਤਾਂ ਅਤੇ ਬਖਸ਼ਿਸ਼ਾਂ ਨੂੰ ਨਹੀਂ ਮਾਣਦੇ ਅਤੇ ਆਪ ਹੀ ਇਸ ਪ੍ਰਸਾਦ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸੇ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਫਲਾਂ ਵਿੱਚ ਉਹ ਰਸ ਰੂਪ ਹੋ ਕੇ ਆਪਣਾ ਪ੍ਰਸਾਦ ਦੇ ਰਿਹਾ ਹੈ, ਪਰ ਅਸੀਂ ਕਿੰਨੀ ਕੁ ਵਾਰੀ ਕਦੇ ਕੋਈ ਫਲ ਖਾਣ ਤੋਂ ਪਹਿਲਾਂ ਉਹਦੀ ਸ਼ਕਲ ਸੂਰਤ ਦੀ ਖੂਬਸੂਰਤੀ ਜਾਂ ਰੰਗਾਂ ਨੂੰ ਮਾਣਦੇ ਹਾਂ? ਸਗੋਂ ਬਹੁਤੀ ਵਾਰੀ ਤਾਂ ਅਸੀਂ ਜੀਭ ਰਸ ਜਾਂ ਖਾਣ ਦਾ ਸਵਾਦ ਵੀ ਚੰਗੀ ਤਰ੍ਹਾਂ ਨਹੀਂ ਮਾਣਦੇ। ਕੀ ਇਹ ਸਭ ਕੁਝ ਨਾਲ ਉਸ ਵੱਲੋਂ ਲਗਾਤਾਰ ਕੀਤੀ ਜਾਂਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਅਸੀਂ ਆਪਣੇ ਆਪ ਨੂੰ ਸੱਖਣਾ ਨਹੀਂ ਕਰ ਲੈਂਦੇ? ਮਾਂ ਬੱਚੇ ਦੇ ਮਾਨਸਿਕ ਤੇ ਸਰੀਰਕ ਸੰਬੰਧ ਵਿੱਚ ਇੱਕ ਪਿਆਰ ਭਾਵਨਾ ਦੀ ਤਾਰ ਵਗਦੀ ਹੈ, ਜੋ ਕਿ ਬੱਚੇ ਦੇ ਜੰਮਣ ਤੋਂ ਪਹਿਲਾਂ ਬੇਸ਼ੱਕ ਛੁਪੀ ਹੁੰਦੀ ਹੈ, ਪਰ ਬਾਅਦ ਵਿੱਚ ਬੱਚੇ ਦੇ ਰੁੱਸਣ ਜਾਂ ਬੇਮੁੱਖ ਹੋਣ ਤੇ ਵੀ ਉਹ ਮਿਟਦੀ ਨਹੀਂ। ਮਾਂ ਪਿਆਰ ਦੀ ਭਾਵਨਾ ਦੀ ਹੋਂਦ ਸਦੀਵੀ ਹੈ, ਪਰ ਇਹ ਤ੍ਰੈ ਗੁਣਾਂ ਦੇ ਕਾਨੂੰਨ ਤੋਂ ਪਰੇ ਨਹੀਂ ਹੈ। ਫਿਰ ਵੀ ਮਾਂ ਦਾ ਹਿਰਦਾ ਸਦ ਬਖਸ਼ਿੰਦ ਸਦਾ ਮਿਹਰਬਾਨਾ ਹੈ, ਉਹਦੀ ਆਪਣੇ ਬੱਚੇ ਪ੍ਰਤੀ ਇਹ ਭਾਵਨਾ ਕਿਸੇ ਕਰਕੇ ਨਹੀਂ ਮਿਟਦੀ। ਇਸੇ ਕਰਕੇ ਮਾਂ ਪਿਆਰ ਦੀ ਭਾਵਨਾ ਨੂੰ ਵੀ ਬਖਸ਼ਿਸ਼, ਮਿਹਰ ਜਾਂ ਪ੍ਰਸਾਦ ਕਿਹਾ ਜਾਂਦਾ ਹੈ। ਸਾਰੀਆਂ ਮਾਵਾਂ ਦੇ ਹਿਰਦੇ ਅੰਦਰ ਮਾਂ ਪਿਆਰ ਜਾਂ ਮੋਹ ਦੀ ਦਾਤ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਸ ਲਈ ਅੰਤਰੀਵ ਤੌਰ ਤੇ ਤਾਂ ਪਰਮੇਸ਼ਰ ਹੀ ਸਾਡੀ ਅਸਲੀ ਮੁੱਢਲੀ ਇਲਾਹੀ ਮਾਤਾ ਹੈ। ਇਹ ਇਲਾਹੀ ਮਾਤਾ ਹੀ ਸਾਰੇ ਜੀਵਾਂ ਨੂੰ ਅਰਥਾਤ ਆਪਣੇ ਉਪਜਾਏ ਅੰਸ਼ ਨੂੰ ਆਪਣੇ ਇਲਾਹੀ ਅਮੁੱਕ ਅਟਲ ਪਿਆਰ ਨਾਲ ਲਾਡ ਲਡਾਉਂਦੀ, ਖੇਲ ਖਿਲਾਉਂਦੀ, ਸਦ ਬਖਸ਼ਿੰਦ ਸਦਾ ਮਿਹਰਬਾਨ ਔਗਣ ਕੋਨਾ ਚਿਤਾਰੇ ਅਣਮੰਗਿਆ ਦਾਨ ਬਖਸ਼ਦੀ ਰਹਿੰਦੀ ਹੈ। ਇਸੇ ਨੂੰ ਗੁਰਬਾਣੀ ਵਿੱਚ ਸਤਿਗੁਰ ਪ੍ਰਸਾਦ ਕਿਹਾ ਗਿਆ ਹੈ, ਕਿਉਂਕਿ ਇਹ ਪ੍ਰਸਾਦ ਜਾਂ ਬਖਸ਼ਿਸ਼ ਇਹ ਸਾਡੀ ਕਿਸੇ ਘਾਲਣਾ ਕਰਕੇ ਨਹੀਂ, ਇਹ ਤਾਂ ਪ੍ਰੇਮ ਸਰੂਪ ਪਰਮੇਸ਼ਰ ਦੀ ਹੋਂਦ ਵਿੱਚੋਂ ਖੁਸ਼ਬੂ ਦੀ ਤਰ੍ਹਾਂ ਸਹਿਜ ਸੁਭਾਏ ਸਦੀਵੀ ਤੌਰ ਤੇ ਉਮਜ ਤੇ ਪ੍ਰਕਾਸ਼ਿਤ ਹੋ ਰਹੀ ਹੈ। ਇਹ ਤਾਂ ਪਰਮੇਸ਼ਰ ਦਾ ਸਹਿਜ ਸੁਭਾਏ ਸਦੀਵੀ ਅਟਲ ਪ੍ਰਕਾਸ਼ ਹੈ, ਮਹਿਕ ਹੈ, ਦਾਤ ਹੈ। ਇਹ ਕਿਸੇ ਗੱਲੋਂ ਨਾ ਵੱਧਦੀ ਹੈ ਨਾ ਘਟਦੀ ਹੈ, ਜਿਵੇਂ ਕਿ ਸੂਰਜ ਦੀ ਪ੍ਰਕਾਸ਼ਮਈ ਧੁੱਪ। ਇਸ ਲਾਭਦਾਇਕ ਤੇ ਸੁਖਦਾਇਕ ਧੁੱਪ ਲਈ ਅਸੀਂ ਕੋਈ ਮੰਗ ਨਹੀਂ ਕਰਦੇ, ਕੋਈ ਉੱਦਮ ਨਹੀਂ ਕਰਦੇ, ਕੋਈ ਘਾਲਣਾ ਨਹੀਂ ਘਾਲਦੇ, ਸਗੋਂ ਇਹ ਤਾਂ ਸਹਿਜ ਸੁਭਾਏ ਆਪ ਮੁਹਾਰੇ ਸਦੀਵੀ ਤੌਰ ਤੇ ਸਾਨੂੰ ਮਿਲ ਰਹੀ ਹੈ। ਸੋ ਇਹ ਨਿਰੋਲ ਪਰਮੇਸ਼ਰ ਦੀ ਬਖਸ਼ਿਸ਼ ਜਾਂ ਉਹਦਾ ਪ੍ਰਸਾਦ ਹੈ। ਇਸੇ ਤਰ੍ਹਾਂ ਸਾਨੂੰ ਅਣਮੰਗਿਆਂ ਹੀ ਹੋਰ ਵੀ ਅਨੇਕਾਂ ਪਿਆਰ ਦਾਤਾਂ ਪਰਮੇਸ਼ਰ ਦਾਤੇ ਵੱਲੋਂ ਸਦੀਵੀ ਮਿਲ ਰਹੀਆਂ ਹਨ। ਹਵਾ, ਪਾਣੀ, ਅੱਗ, ਅਨਾਜ, ਫਲ, ਇਹ ਸਾਰੇ ਬਿਨ ਮੰਗਿਆਂ ਸਾਨੂੰ ਮਿਲ ਰਹੇ ਹਨ। ਅਸਚਰਜਤਾ ਹੈ ਕਿ ਕਾਇਨਾਤ ਦੀ ਰਚਨਾ ਦੇ ਨਾਲ ਹੀ ਇਹ ਸਾਰੀਆਂ ਬੇਅੰਤ ਮੰਗੀਆਂ ਦਾਤਾਂ ਅਕਾਲ ਪੁਰਖ ਨੇ ਸਾਡੇ ਲਈ ਇੰਨੀ ਬਹੁਲਤਾ ਵਿੱਚ ਬਖਸ਼ ਦਿੱਤੀਆਂ ਹਨ ਅਤੇ ਇਹਨਾਂ ਦੇ ਸਦੀਵੀ ਮਿਲਦੇ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ ਹੈ। ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇਹੇ ਵਡਿਆਈਆਂ, ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜਿਓ। ਸਭ ਜੀਵਾਂ ਵਿੱਚ ਅਕਾਲ ਪੁਰਖ ਦੀ ਜੋਤ ਹੋਣ ਕਰਕੇ ਅਸੀਂ ਪਰਮੇਸ਼ਰ ਦੀ ਅੰਸ਼ ਹਾਂ ਤੇ ਅਕਾਲ ਪੁਰਖ ਨੇ ਆਪਣੇ ਇੱਕ ਖਵਾਓ ਦੁਆਰਾ ਬੇਅੰਤ ਭਿੰਨ ਭਿੰਨ ਰੰਗਾਂ ਰੇਖਾਂ ਵਾਲੀ ਆਪਣੀ ਉਮਤ ਰਚ ਦਿੱਤੀ, ਨਾਲ ਹੀ ਆਪਣੀ ਅੰਸ਼ ਲਈ ਉਹਦੀਆਂ ਲੋੜਾਂ ਦੀ ਪੂਰਤੀ ਲਈ ਇੱਕੋ ਵਾਰ ਬੇਅੰਤ ਅਮੁੱਕ ਦਾਤਾਂ ਬਖਸ਼ ਦਿੱਤੀਆਂ। ਜੋ ਕੁਛ ਪਾਇਆ ਸੋ ਏਕਾ ਵਾਰ, ਤਾਂ ਕਿ ਅਸੀਂ ਬੇਫਿਕਰ ਤੇ ਬੇਪਰਵਾਹ ਹੋ ਕੇ ਤ੍ਰੈ ਗੁਣਾਂ ਦੀ ਮਾਇਕੀ ਦੁਨੀਆਂ ਦੀ ਖੇਲ ਵਿੱਚ ਆਪੋ ਆਪਣਾ ਪਾਠ ਅਦਾ ਕਰਕੇ ਲੋਕ ਸੁਖੀ ਤੇ ਪਰਲੋਕ ਸੁਹੇਲੇ ਹੋ ਸਕੀਏ। ਅਸਲ ਵਿੱਚ ਜੋ ਕੁਝ ਵੀ ਇਲਾਹੀ ਕਵਾਓ ਤੋਂ ਉਪਜਿਆ ਹੈ ਉਹ ਸਭ ਕੁਝ ਗੁਰਪ੍ਰਸਾਦ ਦਾ ਪ੍ਰਗਟਾਵਾ ਹੈ। ਪਰਮੇਸ਼ਰ ਆਪ ਹੀ ਪ੍ਰੇਮ ਪੁਰਖ ਅਤ ਪ੍ਰੀਤਮ ਮਾਤਾ ਪਿਤਾ ਹੈ, ਸੋ ਉਹਦਾ ਕਵਾਓ ਉਹਦੀ ਰਚਨਾ ਵੀ ਉਹਦੇ ਪਿਆਰ ਦਾ ਪ੍ਰਗਟਾਵਾ ਜਾਂ ਪ੍ਰਕਾਸ਼ ਹੈ। ਇਹਨੂੰ ਬਾਣੀ ਵਿੱਚ ਹੁਕਮ ਕਿਹਾ ਗਿਆ ਹੈ। ਇਸ ਇਲਾਹੀ ਪਿਆਰ ਦੇ ਪ੍ਰਗਟਾਵੇ ਜਾਂ ਪ੍ਰਕਾਸ਼ ਦੀ ਕਿਰਿਆ ਨੂੰ ਹੀ ਬਖਸ਼ਿਸ਼, ਮਿਹਰ ਜਾਂ ਕਿਰਪਾ ਕਹਿੰਦੇ ਹਨ। ਕੁਦਰਤ ਦੀ ਚਾਲ ਦੀ ਇੱਕ ਖਾਸ ਰਵਾਨਗੀ ਹੈ, ਪਰ ਕਦੇ ਕਦੇ ਇਹਦੀ ਚਾਲ ਵਿੱਚ ਜਵਾਰ ਭਾਟਾ ਜਾਂ ਉਬਾਲ ਉਛਾਲ ਵੀ ਆ ਜਾਂਦੇ ਹਨ, ਜਿਵੇਂ ਤੂਫਾਨ, ਹੜ੍ਹ ਆਦਿ। ਇਸੇ ਤਰ੍ਹਾਂ ਇਨਸਾਨੀ ਵਲਵਲਿਆਂ ਵਿੱਚ ਵੀ ਉਛਾਲ ਤੇ ਉਬਾਲ ਆਉਂਦੇ ਹਨ। ਮਾਂ ਦੇ ਹਿਰਦੇ ਵਿੱਚ ਬੱਚੇ ਲਈ ਸਹਿਜ ਸੁਭਾਏ ਇੱਕ ਪਿਆਰ ਦੀ ਰੌਂ ਚੱਲ ਰਹੀ ਹੁੰਦੀ ਹੈ, ਪਰ ਕਦੇ ਕਦੇ ਬੱਚੇ ਦੇ ਵਿਛੋੜੇ ਵਿੱਚ ਪਿਆਰ ਦੇ ਵਲਵਲੇ ਵੈਰਾਗ ਰੂਪ ਧਾਰ ਕੇ ਉਹਦੀਆਂ ਅੱਖਾਂ ਵਿੱਚੋਂ ਵਗ ਤੁਰਦੇ ਹਨ। ਇਸ ਤਰ੍ਹਾਂ ਜਦੋਂ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਹਰਕਤ ਨਾਲ ਮਾਂ ਨੂੰ ਰਿਝਾ ਲੈਂਦਾ ਹੈ, ਤਾਂ ਮਾਂ ਦੇ ਹਿਰਦੇ ਵਿੱਚ ਵੀ ਬੱਚੇ ਲਈ ਅਸਾਧਾਰਨ ਪਿਆਰ ਉਮੜ ਆਉਂਦਾ ਹੈ। ਉਹ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਜੁੱਸਾ ਪਿਘਲ ਕੇ ਉਬਲ ਕੇ ਉਹਦੀਆਂ ਅਸਾਧਾਰਨ ਹਰਕਤਾਂ ਵਿੱਚ ਜ਼ਾਹਰ ਹੁੰਦਾ ਹੈ। ਅਸੀਂ ਦੇਖਦੇ ਹਾਂ ਕਿ ਪਿਆਰ ਵਿੱਚ ਉਹ ਬੱਚੇ ਨੂੰ ਅਨੋਖੇ ਢੰਗਾਂ ਨਾਲ ਲਾਡ ਕਰਦੀ, ਖਿਡਾਉਂਦੀ, ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਉਹਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਆਪ ਮੁਹਾਰੇ ਸ਼ੁਭ ਇੱਛਾਵਾਂ, ਅਸੀਸਾਂ ਸਹਿਜ ਪਾਏ ਫੁੱਟ ਨਿਕਲਦੀਆਂ ਹਨ। ਮਾਂ ਦਾ ਸਾਰਾ ਖੂਨ, ਜੁੱਸਾ, ਪਿਆਰ ਨਿੱਘ ਨਾਲ ਪਿੰਗਲ ਕੇ ਦੁੱਧ ਦੇ ਰੂਪ ਵਿੱਚ ਉਹਦੀਆਂ ਛਾਤੀਆਂ ਵਿੱਚੋਂ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੇ ਭਾਵਨਾ ਦੀਆਂ ਤੀਬਰ ਉਛਾਲ ਤੇ ਪ੍ਰਗਟਾਵਾ ਜਾਂ ਜਾਦੂ ਹੈ। ਇਸ ਲਈ ਇਹ ਗੈਰ ਮਾਮੂਲੀ ਕੁਦਰਤ ਦੇ ਤਰੰਗ ਕਈ ਵਾਰੀ ਸਧਾਰਨ ਕੁਦਰਤੀ ਨਿਯਮਾਂ ਤੋਂ ਬਾਹਰ ਹੋ ਕੇ ਵਗਦੇ ਹਨ। ਇਸੇ ਤਰ੍ਹਾਂ ਜਦੋਂ ਕਦੀ ਰੱਬ ਦੇ ਭਗਤ ਜਾਂ ਪਿਆਰੇ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ, ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੇ ਅਨੋਖੇ ਭੋਲੇ ਪਾਏ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ਰ ਵੀ ਆਪਣੇ ਪਿਆਰੇ ਭਗਤ ਤੇ ਮਾਂ ਵਾਂਗੂ ਰੀਝ ਕੇ ਉੱਛਲਦਾ ਹੈ ਤੇ ਫਿਰ ਆਪਣੇ ਦਰੋਂ ਘਰੋਂ ਉਹਨੂੰ ਇਲਾਹੀ ਦਾਤਾਂ ਅਰਥਾਤ ਨਾਮ, ਪਿਰਮ ਪਿਆਲਾ ਜਾਂ ਸੇਵਾ ਤੇ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਗੱਫੇ ਬਖਸ਼ਦਾ ਹੈ। ਇਹਨੂੰ ਵੀ ਗੁਰਬਾਣੀ ਵਿੱਚ ਗੁਰਪ੍ਰਸਾਦ ਜਾਂ ਨਦਰ ਕਰਮ ਕਿਹਾ ਗਿਆ ਹੈ। ਇਹਦੀਆਂ ਸਿੱਖਾਂ ਦੇ ਧਾਰਮਿਕ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ ਕਿ ਬੱਚੇ ਲਈ ਪਿਆਰ ਦੀ ਭਾਵਨਾ ਦੁਨਿਆਵੀ ਮਾਂ ਦੇ ਤਨ ਮਨ ਵਿੱਚ ਰਚੀ ਹੁੰਦੀ ਹੈ ਅਤੇ ਆਪ ਮੁਹਾਰੇ ਉਪਜ ਦੀ, ਰੁਮਕ ਦੀ ਸਹਿਜ ਸੁਭਾਏ ਹਰਕਤ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਪਿਆਰ ਰੌਂ, ਬਖਸ਼ਿਸ਼ ਜਾਂ ਗੁਰਪ੍ਰਸਾਦ ਇਹ ਵੀ ਸਦੀਵੀ ਅਟੁੱਟ ਅਮੁੱਕ ਤੇ ਲਗਾਤਾਰੀ ਹੈ ਜੋ ਕਿ ਇਲਾਹੀ ਮਾਤਾ ਪਿਤਾ ਦੀ ਹੋਂਦ ਵਿੱਚੋਂ ਉੱਛਲ ਕੇ ਪ੍ਰਕਾਸ਼ਿਤ ਹੋ ਕੇ ਕਾਇਨਾਤ ਦੀ ਹਰ ਸ਼ੈ ਦੇ ਜ਼ਰੇ ਜ਼ਰੇ ਦੇ ਵਿੱਚ ਪ੍ਰਵਿਰਤ ਹੋ ਕੇ ਸਗਲ ਜੀਆਂ ਨੂੰ ਜੀ ਦਾਨ ਦਿੰਦਾ ਹੈ। ਇਸ ਲਗਾਤਾਰ ਪ੍ਰੇਮ ਦੇ ਵੇਗ ਦਾ ਨਾਮ ਹੀ ਗੁਰਪ੍ਰਸਾਦ ਹੈ। ਇਹਦੀ ਰਵਾਨਗੀ ਨੂੰ ਹੁਕਮ ਕਿਹਾ ਗਿਆ ਹੈ। ਇਸ ਇਲਾਹੀ ਜੀਵਨ ਰੋਂ ਦੀ ਚਾਲ ਇਹ ਵੀ ਜੀਵ ਵਿੱਚ ਉਨੀ ਚਿਰ ਵਗਦੀ ਹੈ ਜਿੰਨਾ ਚਿਰ ਤੱਕ ਜੀਵ ਆਪ ਇਸ ਰਵਾਨਗੀ ਵਿੱਚ ਆਪਣੀਆਂ ਸਿਆਣਪਾਂ ਜਾਂ ਹੋਮੇ ਦੁਆਰਾ ਕੋਈ ਵਿਘਨ ਨਾ ਪਾਵੇ। ਸੂਰਜ ਦੀ ਧੁੱਪ ਤੋਂ ਅਸੀਂ ਉਨਾ ਚਿਰ ਨਿਗ ਲੈਂਦੇ ਹਾਂ ਜਦ ਤੱਕ ਸੂਰਜ ਦੀ ਹੋਂਦ ਤੋਂ ਉਹਲੇ ਨਾ ਹੋ ਜਾਈਏ। ਜੇਕਰ ਅਸੀਂ ਸੁਖਦਾਈ ਧੁੱਪ ਤੋਂ ਵਾਂਝੇ ਹੁੰਦੇ ਹਾਂ ਤੇ ਇਹਦੇ ਵਿੱਚ ਸਾਡੀ ਆਪਣੀ ਅਣਗਹਿਲੀ ਹੈ। ਜਦ ਜੀਵ ਪਰਮੇਸ਼ਰ ਨੂੰ ਭੁੱਲ ਜਾਂਦੇ ਹਨ, ਉਹਦੇ ਤੋਂ ਬੇਮੁੱਖ ਹੋ ਜਾਂਦੇ ਹਨ, ਤਾਂ ਇਲਾਹੀ ਬਖਸ਼ਿਸ਼ ਦੀ ਰਵਾਨਗੀ ਵਿੱਚ ਵਿਘਨ ਪੈ ਜਾਂਦਾ ਹੈ। ਜੀਵ ਇਲਾਹੀ ਬਖਸ਼ਿਸ਼ ਤੋਂ ਵਾਂਝੇ ਹੋ ਜਾਂਦੇ ਹਨ ਤੇ ਆਪ ਹੁਦਰੇ ਜਾਂ ਭੁੱਲੇ ਬੱਚੇ ਵਾਂਗੂ ਗੁਰਪ੍ਰਸਾਦ ਦੀ ਫੁਹਾਰ ਤੋਂ ਸੱਖਣੇ ਹੋ ਕੇ ਮਾਇਆ ਦੇ ਅਧੀਨ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਕਰਮ ਕਰਦੇ ਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਨ। ਇੱਥੇ ਸਾਰੀ ਗੱਲ ਦਾ ਨਿਬੇੜਾ ਸਾਡੀ ਭੁੱਲ ਜਾਂ ਯਾਦ ਵਿੱਚ ਹੈ। ਜਦੋਂ ਅਸੀਂ ਆਪਣੀ ਇਲਾਹੀ ਮਾਤਾ ਨੂੰ ਭੁੱਲ ਜਾਂਦੇ ਹਾਂ, ਅਸੀਂ ਆਪ ਹੀ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਗੁਰਪ੍ਰਸਾਦ ਤੋਂ ਸੱਖਣੇ ਹੋ ਜਾਂਦੇ ਹਾਂ। ਜੇ ਫਿਰ ਅਸੀਂ ਭੁੱਲ ਵਿੱਚੋਂ ਨਿਕਲ ਕੇ ਇਲਾਹੀ ਮਾਤਾ ਦੀ ਯਾਦ ਜਾਂ ਸਿਮਰਨ ਵਿੱਚ ਲੱਗ ਜਾਈਏ, ਸਾਡੇ ਮਨ ਦੀ ਡੋਰ ਇਲਾਹੀ ਰਵਾਨਗੀ ਨਾਲ ਫਿਰ ਜੁੜ ਜਾਏਗੀ। ਅਸੀਂ ਮੁੜ ਗੁਰਪ੍ਰਸਾਦ ਦੀ ਛਤਰ ਛਾਇਆ ਹੇਠ ਇਲਾਹੀ ਪ੍ਰੇਮ ਮਾਣ ਸਕਾਂਗੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧ ਧਾਵੈ, ਤੁਦ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਇਸੇ ਕਰਕੇ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਨੇ ਸਾਨੂੰ ਇਹ ਉਪਦੇਸ਼ ਦਿੱਤੇ ਹਨ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। 84 ਲੱਖ ਜੂਨਾਂ ਵਿੱਚੋਂ ਕੇਵਲ ਬੰਦੇ ਨੂੰ ਹੀ ਅਕਾਲ ਪੁਰਖ ਨੇ ਤੀਖਣ ਬੁੱਧੀ ਬਖਸ਼ੀ ਹੈ, ਜਦਕਿ ਬਾਕੀ ਜੂਨਾਂ ਨੂੰ ਕੇਵਲ ਇੰਨੀ ਬੁੱਧੀ ਬਖਸ਼ੀ ਹੈ ਜਿਹਦੇ ਨਾਲ ਉਹ ਆਪਣਾ ਜੀਵਨ ਨਿਰਵਾਹ ਕਰ ਸਕਣ। ਪਰ ਸਾਰੀਆਂ ਜੂਨਾਂ ਦਾ ਸਿਰਤਾਜ ਹੋਣ ਕਰਕੇ ਮਨੁੱਖ ਨੂੰ ਪਰਮੇਸ਼ਰ ਨੇ ਅਤਿਅੰਤ ਤੀਖਣ ਬੁੱਧੀ ਬਖਸ਼ੀ। ਇਹਦੇ ਨਾਲ ਹੀ ਇਹ ਅਨੇਕਾਂ ਉਕਤੀਆਂ ਜੁਕਤੀਆਂ ਏਹੜ ਤੇਹੜ ਸਿਆਣਪਾਂ ਚਲਾਕੀਆਂ ਘੋਟ ਕੇ ਆਪਣੇ ਕਰਤੇ ਇਲਾਹੀ ਮਾਤਾ ਪਿਤਾ ਦੀ ਹੋਂਦ ਨੂੰ ਭੁੱਲ ਕੇ ਉਹਦੇ ਤੋਂ ਬੇਮੁੱਖ ਹੋ ਜਾਂਦਾ ਹੈ ਅਤੇ ਇਲਾਹੀ ਹੁਕਮ ਤੋਂ ਅਣਜਾਣ ਹੋ ਕੇ ਤ੍ਰੈ ਗੁਣਾਂ ਦੇ ਅਸੂਲ ਅਧੀਨ ਕਰਮ ਕਰਦਾ, ਫਿਰ ਉਹਦੇ ਨਤੀਜੇ ਭੁਗਤਦਾ ਹੈ। ਬਾਕੀ 84 ਲੱਖ ਜੂਨਾਂ ਵਿੱਚ ਸੀਮਿਤ ਬੁੱਧੀ ਹੋਣ ਕਰਕੇ ਉਹ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਸਹਿਜੇ ਤੇ ਅਭੋਲ ਵਿਚਰਦੇ ਹਨ ਅਤੇ ਆਪਣਾ ਜੀਵਨ ਬਤੀਤ ਕਰਦੇ ਹਨ। ਸੋ ਉਹਨਾਂ ਦਾ ਵਿਕਾਸ ਸਹਿਜ ਸੁਭਾਏ ਆਪ ਮੁਹਾਰੇ ਹੋ ਰਿਹਾ ਹੈ। ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਇਸੇ ਲਈ ਗੁਰੂ ਬਾਬੇ ਨੇ ਸਾਨੂੰ ਮਨੁੱਖੀ ਜੀਵਾਂ ਨੂੰ ਇਹ ਉਪਦੇਸ਼ ਦਿੱਤੇ ਹਨ। ਗੁਰ ਕੀ ਮਤ ਤੋਂ ਲੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਸਾਡੇ ਇਲਾਹੀ ਮਾਤਾ ਪਿਤਾ ਨੂੰ ਗਿਆਨ ਸੀ ਕਿ ਇਨਸਾਨ ਆਪਣੀ ਹੋਮੇ ਅਧੀਨ ਹੋ ਕੇ ਤੀਖਣ ਬੁੱਧੀ ਨਾਲ ਆਪਣੀਆਂ ਉਕਤੀਆਂ ਜੁਕਤੀਆਂ ਸਿਆਣਪਾਂ ਨਾਲ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਸੋ ਆਦਿ ਤੇ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਲਿਆਉਣ ਲਈ, ਗੁਰਪ੍ਰਸਾਦ ਦੇ ਪਾਤਰ ਬਣਨ ਲਈ ਧੁਰੋਂ ਗੁਰੂ ਪੀਰ ਪੈਗੰਬਰ ਫਕੀਰ ਸਾਧ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਲੋੜ ਅਨੁਸਾਰ ਇਸ ਸੰਸਾਰ ਤੇ ਭੇਜੇ, ਜਿਨ੍ਹਾਂ ਨੇ ਵਕਤ ਦੇ ਹਾਲਾਤ ਅਨੁਸਾਰ ਸਾਨੂੰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਦਿੱਤੇ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ, ਸਾਧ ਰੂਪ ਆਪਣਾ ਤਨ ਧਾਰਿਆ ਮਹਾਂ ਅਗਨ ਤੇ ਆਪ ਉਭਾਰਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਕਾਇਨਾਤ ਰਚਨ ਵੇਲੇ ਅਕਾਲ ਪੁਰਖ ਨੇ ਇੱਕੋ ਵਾਰੀ ਆਪਣੇ ਕਵਾਉ ਦੁਆਰਾ ਇਹ ਸਭ ਕੁਝ ਬਣਾ ਧਰਿਆ ਅਤੇ ਇਹਦੇ ਵਿੱਚ ਆਪਣੀ ਜੋਤ ਰੱਖ ਕੇ ਇਹਨੂੰ ਚਲਾਉਣ ਲਈ ਹੁਕਮ ਦੁਆਰਾ ਸਾਰੇ ਪ੍ਰਬੰਧ ਕਰ ਦਿੱਤੇ। ਇਹ ਅਕਾਲ ਪੁਰਖ ਦੀ ਸਾਡੇ ਲਈ ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਸਦੀਵੀ ਪ੍ਰਤੀਕ ਹੈ। ਇਸੇ ਲਈ ਉਸਨੂੰ ਬਾਣੀ ਵਿੱਚ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਕਿਹਾ ਗਿਆ ਹੈ। ਸੋ ਗੁਰਬਾਣੀ ਵੀ ਇਹ ਧੁਰੋਂ ਪਰਮੇਸ਼ਰ ਦੀ ਬਖਸ਼ਿਸ਼ ਜਾਂ ਸਤਿਗੁਰ ਪ੍ਰਸਾਦ ਜਾਂ ਸਾਡੇ ਲਈ ਇਹ ਇੱਕ ਆਤਮਿਕ ਦੇਣ ਹੈ। ਪਰਮੇਸ਼ਰ ਜਾਂ ਸਾਡੀ ਇਲਾਹੀ ਮਾਤਾ ਦੇ ਹਿਰਦੇ ਵਿੱਚ ਆਪਣੀ ਅੰਸ਼ ਲਈ ਅਤਿਅੰਤ ਪਿਆਰ ਭਾਵਨਾ ਹੈ। ਸੋ ਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੀਤਮ ਅਤ ਪ੍ਰੀਤਮ ਪ੍ਰੇਮ ਪੁਰਖ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨਮੋਹਨਾ ਘਟ ਸੋਹਨਾ ਪ੍ਰਾਣ ਆਧਾਰਾ ਰਾਮ, ਮੇਹਰ ਬਖਸ਼ਿਸ਼ ਪ੍ਰਸਾਦ ਇਹ ਗੁਰਪ੍ਰਸਾਦ ਦੀਆਂ ਭਾਵਨਾਵਾਂ ਹਨ। ਜਿਵੇਂ ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਭੁੱਲੇ ਜਾਂ ਵਿਛੜੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ, ਉਹਨੂੰ ਆਪਣੇ ਗੱਲ ਆ ਕੇ ਆਪਣੀ ਗੋਦ ਦਾ ਨਿੱਘ ਅਤੇ ਮਾਂ ਪਿਆਰ ਦਾ ਸੁੱਖ ਦੇਣ ਲਈ ਲੋਚਦੀ ਰਹਿੰਦੀ ਹੈ, ਆਪਣੇ ਬੱਚੇ ਵੱਲ ਸੁਨੇੜੇ ਭੇਜ ਕੇ ਉਹਨੂੰ ਆਪਣੇ ਵੱਲ ਪ੍ਰੇਰਦੀ ਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਉਹ ਆਪਣੀ ਉਮਤ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ, ਸੋ ਸਾਰੀ ਕਾਇਨਾਤ ਦੇ ਵਿੱਚ ਜੀਵਨ ਦੀ ਰਵਾਨਗੀ ਵਿੱਚ ਉਹਨੇ ਆਪਣੇ ਪਿਆਰ ਦੀ ਖਿੱਚ ਪ੍ਰਵੇਸ਼ ਕੀਤੀ ਹੋਈ ਹੈ। ਇਸ ਪਿਆਰ ਦੀ ਖਿੱਚ ਤਾਰ ਜਾਂ ਵੇਗ ਨੂੰ ਹੀ ਅਕਾਲ ਪੁਰਖ ਦੀ ਮਿਹਰ ਬਖਸ਼ਿਸ਼ ਤੇ ਗੁਰਪ੍ਰਸਾਦ ਕਿਹਾ ਜਾ ਸਕਦਾ ਹੈ। ਇਹ ਹਰ ਇੱਕ ਜੀਵ ਦੇ ਨਾਲ ਲਿਖਿਆ ਹੈ, ਰਵ ਰਿਹਾ ਭਰਪੂਰ ਹੈ। ਇਹ ਪਿਆਰ ਦੀ ਖਿੱਚ ਤਾਰ ਰਵਾਨਗੀ ਸਦੀਵੀ ਹੈ, ਅਮੁੱਕ ਹੈ, ਇਹ ਕਾਲ ਰਹਿਤ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਉ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗੱਲ ਛੇਤੀ ਲਾਏ। 84 ਲੱਖ ਜੂਨਾਂ ਤਾਂ ਅਭੋਲ ਤੇ ਸਹਿਜ ਸੁਭਾਏ ਆਪਣੇ ਹੁਕਮੀ ਅਕਾਲ ਪੁਰਖ ਵੱਲ ਉਹਦੇ ਹੁਕਮ ਦੀ ਗੁਰਪ੍ਰਸਾਦ ਦੀ ਰਵਾਨਗੀ ਦੇ ਵੇਗ ਵਿੱਚ ਸੁਰ ਹੋ ਕੇ ਰੁੜ ਰਹੀਆਂ ਹਨ, ਪਰ ਇਨਸਾਨ ਆਪਣੀ ਪ੍ਰਬਲ ਹਉਮੈ ਦੁਆਰਾ ਹਰ ਸ਼ੈ ਨੂੰ ਘੋਖਦਾ ਹੈ, ਪਰਖਦਾ ਹੈ, ਉਹਦੀ ਬਾਬਤ ਮਨ ਦੀ ਰੰਗਤ ਅਨੁਸਾਰ ਨਤੀਜੇ ਕੱਢਦਾ ਹੈ। ਇਸ ਤਰ੍ਹਾਂ ਆਪਣੇ ਕਰਤੇ ਦੀ ਬਾਬਤ ਕਈ ਕਿਸਮ ਦੇ ਸਵਾਲ ਜਵਾਬ, ਉਕਤੀਆਂ ਜੁਕਤੀਆਂ, ਸਿਆਣਪਾਂ, ਸ਼ੰਕੇ, ਫਿਲਾਸਫੀਆਂ ਘੋਟ ਘੋਟ ਕੇ ਰੱਬ ਦੀ ਹੋਂਦ ਉਹਦੀ ਬਖਸ਼ਿਸ਼ ਤੇ ਕਿੰਤੂ ਪਰੰਤੂ ਕਰਦਾ ਹੈ। ਇਹ ਕਿੰਤੂ ਕਰਦਾ ਕਈ ਵਾਰੀ ਨਾਸਤਿਕਤਾ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਆਤਮਿਕ ਸ਼ਰਧਾ ਤੇ ਵਿਸ਼ਵਾਸ ਦੀ ਤਾਰ ਤੋਂ ਬੇਸੁਰਾ ਹੋ ਕੇ ਇਲਾਹੀ ਬਖਸ਼ਿਸ਼ ਤੋਂ ਵੀ ਵਾਂਝਾ ਹੋ ਜਾਂਦਾ ਹੈ। ਕਿਸੇ ਵੀ ਵਿਅਕਤੀ ਦੇ ਮੇਲ ਜੋਲ ਦੀ ਤਾਰ ਇੱਕ ਦੂਜੇ ਦੇ ਭਰੋਸੇ ਤੇ ਨਿਰਭਰ ਹੁੰਦੀ ਹੈ, ਜਿਹੜੀ ਕਿ ਉਹਨਾਂ ਨੂੰ ਸੁਰ ਵਿੱਚ ਰੱਖਦੀ ਹੈ। ਇਸ ਤਰ੍ਹਾਂ ਉਹ ਆਪਸ ਵਿੱਚ ਲੇਵਾ ਦੇਵੀ ਕਰਦੇ ਹਨ। ਜਦੋਂ ਵਿਸ਼ਵਾਸ ਦੀ ਤਾਰ ਟੁੱਟ ਜਾਏ, ਢਿੱਲੀ ਹੋ ਜਾਏ, ਤਾਂ ਉਹ ਮੇਲ ਜੋਲ ਉਪਰਾ ਫੋਕਾ ਤੇ ਲਾਭਹੀਣ ਹੋ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਮਨ ਅੰਤਰੀਵ ਤੌਰ ਤੇ ਨਾ ਮਿਲਣ ਕਰਕੇ ਉਹਨਾਂ ਦੇ ਖਿਆਲਾਂ ਰੀਝਾਂ ਕਲਪਨਾਵਾਂ ਵਿੱਚ ਅੰਤਰ ਹੋ ਜਾਂਦਾ ਹੈ। ਉਹ ਬਾਹਰੋਂ ਭਾਵੇਂ ਇਕੱਠੇ ਰਹਿਣ, ਪਰ ਆਪਸ ਵਿੱਚ ਅੰਤਰੀਵ ਤੌਰ ਤੇ ਬੇਸੁਰੇ ਹੋ ਜਾਂਦੇ ਹਨ। ਇਸ ਲਈ ਉਹਨਾਂ ਦੀ ਅੰਤਰੀਵ ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਦੋਂ ਸਿਆਣਪਾਂ ਜਾਂ ਸ਼ੰਕਿਆ ਕਾਰਨ ਸ਼ਰਧਾ ਭਾਵਨੀ ਵਿੱਚ ਵਿਘਨ ਪੈ ਜਾਵੇ ਤਾਂ ਪਰਮੇਸ਼ਰ ਨਾਲ ਸਾਡਾ ਅੰਤਰ ਆਤਮੇ ਮੇਲ ਜੋਲ ਨਹੀਂ ਹੁੰਦਾ। ਅਸੀਂ ਰੱਬੀ ਪ੍ਰਕਾਸ਼, ਬਖਸ਼ਿਸ਼ ਤੇ ਗੁਰਪ੍ਰਸਾਦ ਤੋਂ ਵਾਂਝੇ ਹੋ ਜਾਂਦੇ ਹਾਂ। ਇਹਦੇ ਵਿੱਚ ਸਾਡੀ ਅਣਗਹਿਲੀ ਤੇ ਅਗਿਆਨਤਾ ਦਾ ਦੋਸ਼ ਹੈ, ਗੁਰਪ੍ਰਸਾਦ ਦਾ ਨਹੀਂ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਈ, ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੋ ਹੋਏ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਹੀਏ ਸੋਏ। ਇਹਦੇ ਮੁੱਢਲੇ ਕਾਰਨ ਕੀ ਹਨ? ਪਰਮੇਸ਼ਰ ਦੀ ਹੋਂਦ ਤੋਂ ਸ਼ਰਧਾਹੀਨ ਹੋ ਕੇ ਉਹਨੂੰ ਭੁੱਲ ਜਾਣਾ, ਉਹਦੇ ਤੋਂ ਬੇਮੁੱਖ ਹੋ ਜਾਣਾ। ਦੂਸਰਾ, ਪਰਮੇਸ਼ਰ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਅਣਜਾਣ ਅਵੇਸਲੇ ਹੋਣਾ। ਤੀਸਰਾ, ਪਰਮੇਸ਼ਰ ਦੇ ਹੁਕਮ ਰੂਪੀ ਇਲਾਹੀ ਵੇਗ ਤੋਂ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਦੁਆਰਾ ਬੇਸੁਰੇ ਹੋ ਕੇ ਰੱਬੀ ਪਿਆਰ ਨਾਲੋਂ ਟੁੱਟ ਜਾਣਾ। ਤੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋ। ਇਸੇ ਲਈ ਗੁਰਬਾਣੀ ਵਿੱਚ ਪਰਮੇਸ਼ਰ ਤੋਂ ਭੁੱਲਿਆ ਤੇ ਬੇਮੁੱਖ ਜੀਵਾਂ ਲਈ ਉਪਦੇਸ਼ਾਂ ਦੁਆਰਾ ਇਉਂ ਪ੍ਰੇਰਨਾ ਕੀਤੀ ਗਈ ਹੈ, ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਬਰਗਾਸ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਦਾ ਅਸੀਂ ਭਾਵ ਅਰਥ ਸਮਝ ਕੇ ਪਾਠ ਕਰਨਾ ਹੈ। ਇਹਨੂੰ ਕਮਾਉਂਦਿਆਂ ਹੋਇਆਂ ਮੁੜ ਮੁੜ ਸਤਿਗੁਰੂ ਦੀ ਚਰਨ ਸਰਨ ਜਾਣਾ ਹੈ ਤੇ ਫਿਰ ਸਤਿਗੁਰ ਪ੍ਰਸਾਦ ਜਾਂ ਗੁਰਪ੍ਰਸਾਦ ਦੇ ਪਾਤਰ ਹੋ ਕੇ ਆਪਣਾ ਜੀਵਨ ਸਫਲ ਕਰਨਾ ਹੈ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਸਤਿਗੁਰ ਨੇ ਇਸ ਸਾਰੀ ਆਤਮਿਕ ਖੇਲ ਦਾ ਬੜਾ ਸੌਖਾ ਤੇ ਇੱਕੋ ਇੱਕ ਸਾਧਨ ਸਾਨੂੰ ਦੱਸਿਆ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੋ ਇਸ ਸਾਰੇ ਲੇਖ ਦਾ ਨਿਚੋੜ ਕੀ ਹੈ? ਗੁਰਪ੍ਰਸਾਦ ਇਹ ਇਲਾਹੀ ਪਿਆਰ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ। ਹਾਂਜੀ, ਇਹ ਗੁਰਪ੍ਰਸਾਦ ਪਿਆਰ ਦੀ ਗਲਵੱਕੜੀ ਹੈ, ਇਹ ਉਹਦਾ ਨਿੱਘ ਹੈ, ਉਹਦਾ ਲਾਡ ਲਡਾਉਣਾ ਹੈ, ਉਹਦਾ ਖੇਲ ਖਿਲਾਉਣਾ ਹੈ, ਉਹਦਾ ਉਮਾ ਹੈ, ਉਹਦਾ ਚਾਉ ਹੈ, ਉਹਦਾ ਖੇੜਾ ਹੈ, ਉਹਦੇ ਪਿਆਰ ਦਾ ਉਛਾਲ ਹੈ, ਉਹਦੇ ਪਿਆਰ ਦਾ ਉਬਾਲ ਹੈ, ਇਹ ਰਸ ਹੈ, ਮਹਾਰਸ ਹੈ। ਇਸ ਤਰ੍ਹਾਂ ਇਹ ਅਕਾਲ ਪੁਰਖ ਦੇ ਪਿਆਰ ਦਾ ਡੁੱਲ ਡੁੱਲ ਪੈਣਾ ਹੈ, ਇਹ ਪਿਆਰੇ ਦੀ ਦਿਲ ਖਿੱਚਵੀਂ ਤੱਕਣੀ ਹੈ, ਉਹਦੀ ਤੱਕਣੀ ਦਾ ਜਾਦੂ ਹੈ, ਤੱਕਣੀ ਦਾ ਨਸ਼ਾ ਹੈ, ਨਸ਼ੇ ਦੀ ਮਸਤੀ ਹੈ, ਮਸਤੀ ਦੀ ਰੌਂ ਹੈ, ਰੌਂ ਦੀ ਰਵਾਨਗੀ ਹੈ, ਜੋ ਹਮੇਸ਼ਾ ਰਸ ਰੂਪ ਹੈ, ਪ੍ਰਕਾਸ਼ ਰੂਪ ਹੈ, ਸਹਿਜ ਸੁਭਾਏ ਹੈ, ਸਰਬ ਵਿਆਪਕ ਹੈ। ਹਾਂਜੀ, ਗੁਰਪ੍ਰਸਾਦ ਦੀ ਬਾਤ ਇਹ ਅਮੁੱਕ ਹੈ, ਅਥਾਹ ਹੈ, ਅਮਿੱਤ ਹੈ, ਅਟੁੱਟ ਹੈ, ਸਦੀਵੀ ਹੈ, ਭਰਪੂਰ ਹੈ, ਲਗਾਤਾਰ ਹੈ, ਇਹ ਓਤ ਪੋਤ ਲਪਟਾਈ ਹੈ, ਇਹ ਕਾਨੂੰਨ ਰਹਿਤ ਹੈ, ਇਹ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਹੈ, ਇਹਦਾ ਦਾਤਾ ਉਹ ਸਦ ਬਖਸ਼ਿੰਦ ਹੈ, ਸਦਾ ਮਿਹਰਬਾਨਾ ਹੈ, ਔਗਣ ਕੋ ਨਾ ਚਿਤਾਰੇ ਹੈ, ਸਰਬ ਗੁਣ ਭਰਪੂਰ ਹੈ, ਸਰਬ ਵਿਆਪਕ ਹੈ। ਗੁਰਪ੍ਰਸਾਦ ਦੀ ਬਖਸ਼ਿਸ਼ ਇਹ ਸਾਡੇ ਖਿਆਲਾਂ, ਵਲਵਲਿਆਂ, ਭਾਵਨਾਵਾਂ ਤੇ ਜੀਵਨ ਦੇ ਹਰ ਪੱਖ ਵਿੱਚ ਵਰਤ ਰਹੀ ਹੈ। ਗੁਰਪ੍ਰਸਾਦ ਦੇ ਅਥਾਹ ਅਮਿਤ ਸਾਗਰ ਵਿੱਚ ਅਸੀਂ ਜਿਉਂਦੇ, ਥੀਂਦੇ, ਵਰਤਦੇ ਹੋਏ ਫਿਰ ਇਸੇ ਵਿੱਚ ਸਮਾ ਜਾਂਦੇ ਹਾਂ। ਜਿਵੇਂ ਧੁੱਪ ਸੂਰਜ ਦੀ ਹੋਂਦ ਦੀ ਪ੍ਰਤੀਕ ਹੈ, ਇਸੇ ਤਰ੍ਹਾਂ ਗੁਰਪ੍ਰਸਾਦ ਇਹ ਪਰਮੇਸ਼ਰ ਦੀ ਹੋਂਦ ਦਾ ਪ੍ਰਤੀਕ ਹੈ। ਜਿੱਥੇ ਗੁਰਪ੍ਰਸਾਦ ਹੈ ਉੱਥੇ ਪਰਮੇਸ਼ਰ ਆਪ ਹੈ, ਜਿੱਥੇ ਪਰਮੇਸ਼ਰ ਹੈ ਉੱਥੇ ਉਹਦੀ ਗੁਰ ਪ੍ਰਸਾਦ ਹੈ। ਇਸ ਤਰ੍ਹਾਂ ਪਰਮੇਸ਼ਰ ਹੀ ਗੁਰ ਪ੍ਰਸਾਦ ਹੈ ਅਤੇ ਗੁਰ ਪ੍ਰਸਾਦ ਹੀ ਪਰਮੇਸ਼ਰ ਹੈ। ਇਹੋ ਜਿਹਾ ਸਰਬ ਵਿਆਪਕ, ਸਰਬ ਭਰਪੂਰ, ਸਰਬ ਸੁਖਦਾਈ, ਸਦੀਵੀ ਪ੍ਰੇਮ ਸਰੂਪ ਗੁਰਪ੍ਰਸਾਦ ਦੇ ਸ਼ੁਕਰਾਨੇ ਵਿੱਚ ਸਹਿਜ ਸੁਭਾਏ ਅਟੁੱਟ ਸਿਮਰਨ ਕਰਨਾ ਹੀ ਸਾਡੇ ਜੀਵਨ ਦਾ ਅਸਲੀ ਮੰਤਵ ਤੇ ਮਨੋਰਥ ਹੈ। ਦੇਵਣ ਹਾਰ ਦਾਤਾਰ ਕਿਤ ਮੁਖ ਸਲਾਹੀ ਹੈ, ਜਿਸ ਰੱਖੇ ਕਿਰਪਾ ਧਾਰ ਰਿਜਕ ਸਮਾਹੀ ਹੈ। ਕੋਏ ਨਾ ਕਿਸ ਹੀ ਵਸ ਸਭਨਾ ਇੱਕ ਧਰ, ਪਾਲੇ ਬਾਲਕ ਵਾਂਗ ਦੇਖੈ ਆਪ ਕਰ, ਕਰਦਾ ਅਨਦ ਬਿਨੋਦ ਕਿਛੂ ਨਾ ਜਾਣੀ ਹੈ, ਸਰਬ ਧਾਰ ਸਮਰੱਥ ਹੋਂ ਤਿਸ ਕੁਰਬਾਣੀ ਹੈ। ਗਾਈਏ ਰਾਤ ਦਿਨੰਤ ਗਾਵਣ ਜੋਗਿਆ, ਜੋ ਗੁਰ ਕੀ ਪੈਰੀ ਪਾਏ ਤਿਨੀ ਹਰ ਰਸ ਭੋਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।